ਵਾਹਿਗੁਰੂ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਖੋਸੀ ਭੀ ਸੱਚ ਜੁਗ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਤਨ ਧਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਪਵਿੱਤਰ ਅਸਥਾਨ ਤੇ ਰੋਜ਼ਾਨਾ ਜੁੜ ਕੇ ਨਾਮ ਸਿਮਰਨ ਅਭਿਆਸ ਸਮਾਗਮ ਦੇ ਲਾਹੇ ਪ੍ਰਾਪਤ ਕਰਦੇ ਹੋ, ਨਾਲ ਨਾਲ ਗੁਰ ਇਤਿਹਾਸ ਦੀ ਕਥਾ ਔਰ ਗੁਰਮਤ ਵਿਚਾਰਾਂ ਗੁਰੂ ਕੇ ਸਵਾਰੂ ਸਫ ਸ੍ਰਵਣ ਕਰਕੇ ਆਪਣਾ ਜੀਵਨ ਵੀ ਸਫਲਾ ਕਰਦੇ ਹੋ। ਅੱਜ ਦਾ ਇਨਾਮ ਸਿਮਰਨ ਅਭਿਆਸ ਸਮਾਗਮ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰੂ ਕੇ ਸਵਾਰੂ ਜੀਵਨ ਇਤਿਹਾਸ ਨੂੰ ਸਮਰਪਿਤ ਹੈ। ਆਓ ਆਪ ਜੀ ਕੁਝ ਕਹਿਣ ਤੋਂ ਪਹਿਲਾਂ ਸਾਰੇ ਇੱਕ ਵਾਰੀ ਗੁਰਫਤਿਹ ਦੀ ਸਾਂਝ ਪਾਓ। ਕੋਈ ਰਸਨਾ ਵਾਝੀ ਨਾ ਰਹੇ। ਗੁਰੂ ਕੇ ਸਵਾਰੂ ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਰੇ ਬਚਨ ਕਹੇ ਨੇ। ਕਹਿੰਦੇ ਛੇਵੇਂ ਪਾਤਸ਼ਾਹ ਭਾਰੀ ਗੁਰੂ ਨੇ, ਆਪ ਪਵਿੱਤਰ ਬਚਨ ਆਪ ਜੀ ਪੜ੍ਹ ਰਹੇ ਹੋ। ਸਾਹਿਬ ਜੀ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹਿ, ਉਹ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ। ਪੰਜ ਪਿਆਲੇ ਨੇ ਸੱਤ ਸੰਤੋਖ ਆਦਿ, ਪੰਜ ਪੀਰ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਇਹ ਪੰਜ ਪੀਰ ਨੇ। ਇੱਕ ਮੈਂ ਬੇਨਤੀ ਕਰਦੇ ਹਾਂ, ਪੀਰ ਸ਼ਬਦ ਸੁਣ ਕੇ ਕਿਧਰੇ ਐਸਾ ਨਾ ਸੋਚਣਾ ਕਿ ਸ਼ਾਇਦ ਇਹ ਸ਼ਬਦ ਸਤਿਗੁਰਾਂ ਲਈ ਕਿਉਂ ਵਰਤਿਆ ਗਿਆ। ਇਹ ਤਾਂ ਇਸਲਾਮ ਨਾਲ ਸੰਬੰਧਿਤ ਹੈ। ਗੁਰੂ ਕੇ ਸਵਾਰੂ ਸਤਿਗੁਰਾਂ ਨੇ ਬਾਣੀ ਵਿੱਚ ਵੀ ਇਸ ਸ਼ਬਦ ਨੂੰ ਵਰਤਿਆ। ਸਾਹਿਬ ਕਹਿ ਲਗੇ ਗੁਰ ਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ। ਕਹਿੰਦੇ ਗੁਰੂ ਪੀਰ ਦੀ ਚਾਕਰੀ ਬੜੀ ਕਰੜੀ ਹੈ, ਬੜੀ ਵਿਖਮ ਹੈ, ਪਰ ਜੇ ਇਹ ਚਾਕਰੀ ਕੋਈ ਆਪਣੇ ਜੀਵਨ ਵਿੱਚ ਕਰ ਲੈ, ਇਹ ਸੁੱਖਾਂ ਦੀ ਦਾਤ ਵੀ ਉਸ ਚਾਕਰੀ ਕਰਨ ਵਾਲੇ ਦੀ ਝੋਲੀ ਵਿੱਚ ਪਾਉਂਦੀ। ਤੋ ਖੈਰ ਸਤਿਗੁਰਾਂ ਨੇ ਬਚਨ ਕਿਹਾ ਵੀ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪੰਜ ਪੀਰ ਨੇ ਤੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਜਗ੍ਹਾ ਦੇ ਉੱਪਰ ਤਖ਼ਤ ਤੇ ਸੁਭਾਏਮਾਨ ਹੋਏ ਇਹ ਭਾਰੀ ਗੁਰੂ ਨੇ। ਅਗਲਾ ਬਚਨ ਕਿਹਾ ਦਲ ਭੰਜਨ ਗੁਰ ਸੂਰਮਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਲਾਂ ਨੂੰ ਭੰਨਣ ਵਾਲੇ ਨੇ, ਬੜੇ ਭਾਰੀ ਸੂਰਮੇ ਨੇ। ਇੱਕ ਮੈਂ ਬੇਨਤੀ ਕਰਾਂ, ਸਤਿਗੁਰੂ ਵਿੱਚ ਸਮਰੱਥਾ ਹੈ, ਉਹ ਬਾਹਰ ਦੇ ਦਲਾਂ ਨੂੰ ਵੀ ਭੰਨਦਾ ਰਿਹਾ ਤੇ ਗੁਰੂ ਕੇ ਸਵਾਰ ਜਿਹੜੇ ਅੰਦਰ ਦਲ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹਨਾਂ ਨੂੰ ਭੰਨਣ ਦੀ ਵੀ ਸਮਰੱਥਾ ਰੱਖਦਾ। ਭਾਈ ਸਾਹਿਬ ਜੀ ਨੇ ਬਚਨ ਕੀਤਾ ਦਲ ਭੰਜਨ ਗੁਰ ਸੂਰਮਾ। ਗੁਰੂ ਬਹੁਤ ਵੱਡਾ ਸੂਰਮਾ, ਔਰ ਇੱਕ ਸ਼ਬਦ ਅੱਗੇ ਵਰਤਦੇ ਨੇ ਜਿਹੜਾ ਕਿ ਛੇਤੀ ਕੀਤਿਆਂ ਜਿਹੜਾ ਜੰਗ ਕਰੇ ਜਿਹੜਾ ਸੂਰਮਾ ਹੋਵੇ ਸ਼ਾਇਦ ਉਹਦੇ ਲਈ ਬਹੁਤ ਘੱਟ ਵਰਤਿਆ ਜਾਂਦਾ। ਸ਼ਬਦ ਵਰਤਦੇ ਨੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ। ਯੋਧਾ ਵੀ ਬੜਾ ਵੱਡਾ ਹੈ। ਅਗਲਾ ਬਚਨ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਰਗਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕੋਈ ਪਰਉਪਕਾਰੀ ਵੀ ਨਹੀਂ, ਜਿੱਡਾ ਕੁ ਵੱਡਾ ਪਰਉਪਕਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਐਸਾ ਪਰਉਪਕਾਰੀ ਹੋਰ ਕੋਈ ਨਹੀਂ। ਖਿਆਲ ਕਰਿਓ ਗੁਰੂ ਕੇ ਸਵਾਰਿਓ, ਵੈਸੇ ਗੁਰੂ ਹੈ ਹੁੰਦੇ ਹੀ ਪਰਉਪਕਾਰੀ ਹੈ। ਪਰਉਪਕਾਰੀ ਦਾ ਮਤਲਬ ਹੈ ਦੂਸਰੇ ਦਾ ਭਲਾ ਕਰਨਾ, ਆਤਮਕ ਤੌਰ ਤੇ ਵੀ ਬਹਿਰੂਨੀ ਤੌਰ ਤੇ ਵੀ। ਗੁਰੂ ਨੇ ਹਮੇਸ਼ਾ ਪਰਉਪਕਾਰ ਕੀਤਾ। ਸਤਿਗੁਰਾਂ ਦੀ ਪਵਿੱਤਰ ਬਾਣੀ ਤੁਸੀਂ ਪੜ੍ਹਦੇ ਹੋ, ਹਜ਼ੂਰ ਨੇ ਬਚਨ ਕਹੇ ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਕਹਿ ਲਗੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਦਿਹਾੜੀ ਵਿੱਚ ਸੈਂਕੜੇ ਵਾਰੀ ਮੈਂ ਬਲਿਹਾਰ ਜਾਣਾ ਕੁਰਬਾਨ ਜਾਣਾ। ਪੁੱਛਿਆ ਕਿਉਂ? ਕਹਿ ਲਗੇ ਜਿਸ ਗੁਰੂ ਨੇ ਏਡਾ ਵੱਡਾ ਪਰਉਪਕਾਰ ਕੀਤਾ ਹੈ ਕਿ ਜਿਨੇ ਅੱਤ ਦੇ ਇੱਕ ਨਿਮਾਣੇ ਮਨੁੱਖ ਨੂੰ ਦੇਵਤਾ ਬਣਾ ਲੱਗਿਆ ਆਪਣੀ ਰਹਿਮਤ ਦੁਆਰਾ, ਕਦੀ ਦੇਰ ਨਹੀਂ ਲਾਈ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਔਰ ਉਹਨੂੰ ਇਹ ਕੰਮ ਕਰਦਿਆਂ ਕੋਈ ਬਹੁਤੀ ਦੇਰ ਵੀ ਨਹੀਂ ਲੱਗੀ। ਕਹਿ ਲੱਗੇ ਜਿਨੇ ਏਡਾ ਵੱਡਾ ਪਰਉਪਕਾਰ ਕੀਤਾ ਐਸੇ ਸਤਿਗੁਰਾਂ ਤੋਂ ਮੈਂ ਬਲਿਹਾਰ। ਗੁਰੂ ਪਰਉਪਕਾਰੀ ਹੈ, ਜੀ ਦਾਨ ਦਿੰਦਾ ਤੇ ਜੀ ਦਾਨ ਦੇ ਕੇ ਭਗਤੀ ਨਾਲ ਜੋੜਦੇ ਨੇ। ਗੁਰੂ ਕੇ ਸਵਾਰੋ ਜਨਮਾਂ ਜਨਮਾਂਤਰਾਂ ਦਾ ਭਲਾ ਕਰ ਦਿੰਦੇ ਨੇ, ਕਿੱਡਾ ਵੱਡਾ ਪਰਉਪਕਾਰੀ ਹੈ। ਸਾਹਿਬ ਕਹਿੰਦੇ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਕਹਿ ਲਗੇ ਮਨ ਇੱਕ ਕੋਠਾ ਹੈ, ਸਰੀਰ ਇਸ ਕੋਠੇ ਰੂਪੀ ਮਨ ਤੇ ਛੱਤ ਪਈ ਹੋਈ। ਇਸ ਮਨ ਨੂੰ ਇੱਕ ਦਰਵਾਜ਼ਾ ਲੱਗਾ, ਉਸ ਦਰਵਾਜ਼ੇ ਦੀ ਚਾਬੀ ਸਵਾਏ ਸਤਿਗੁਰੂ ਤੋਂ ਹੋਰ ਕਿਸੇ ਦੇ ਕੋਲ ਨਹੀਂ। ਇਹ ਮਨ ਕਿਸੇ ਦੇ ਵਸ ਆਵੇ, ਇਹ ਗੁਰੂ ਤੋਂ ਬਿਨਾਂ ਕਦੀ ਐਸੀ ਬਖਸ਼ਿਸ਼ ਹੋ ਨਹੀਂ ਸਕਦੀ। ਬਚਨ ਕਰਦੇ ਨੇ ਕਹਿੰਦੇ ਨੇ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਕਹਿਣ ਲੱਗੇ ਗੁਰੂ ਤੋਂ ਬਿਨਾਂ ਮਨ ਦਾ ਤਾਕ ਤਾਕ ਕੀ ਇਹ ਦਰਵਾਜ਼ਾ ਦਰਵਾਜ਼ਾ ਕਦੀ ਵੀ ਖੁੱਲਦਾ ਨਹੀਂ। ਇਹ ਚਾਬੀ ਕਿਸੇ ਹੋਰ ਦੇ ਹੱਥ ਵਿੱਚ ਨਹੀਂ, ਕੇਵਲ ਗੁਰੂ ਦੇ ਹੱਥ ਵਿੱਚ ਹੈ। ਤੇ ਉਸ ਚਾਬੀ ਨੂੰ ਲਾ ਕੇ ਸਤਿਗੁਰੂ ਗੁਰੂ ਕੇ ਸਵਰੂਪ ਪਤਾ ਨਹੀਂ ਕਿੰਨਿਆਂ ਕੁ ਦੇ ਜੀਵਨ ਦਾ ਭਲਾ ਕੀਤਾ, ਤੇ ਜਿਹੜਾ ਵੀ ਚਰਨਾਂ ਵਿੱਚ ਆਇਆ ਉਹਦਾ ਹਮੇਸ਼ਾ ਹੀ ਭਲਾ ਕਰਦੇ ਰਹੇ। ਕਹਿਣ ਤੋਂ ਭਾਵ ਗੁਰੂ ਪਰ ਉਪਕਾਰੀਏ ਦਲ ਪੰਜਨ ਗੁਰੂ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ। ਫਿਰ ਬਚਨ ਕੀਤਾ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੰਖੇਪ ਵਿੱਚ ਅਰਜ ਕਰਦਿਆਂ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਹਾਰੀ। ਐ ਸਤਿਗੁਰੂ, ਸਿੱਖਾਂ ਨੇ ਅਰਦਾਸ ਕੀਤੀ, ਭਾਈ ਸਾਹਿਬ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਮਹਾਰਾਜ ਛੇ ਮਹਿਲਾਂ ਤੱਕ ਛੇ ਸਰੀਰਾਂ ਤੱਕ ਸਿੱਖ ਸੰਗਤ ਨੇ ਤੁਹਾਡੇ ਦਰਸ਼ਨ ਕੀਤੇ, ਦੀਦਾਰ ਕਰ ਰਹੀਆਂ ਨੇ ਸੰਗਤਾਂ, ਤੇ ਕਿਰਪਾ ਕਰਕੇ ਇਹ ਦੱਸੋ ਵੀ ਇਹ ਸਿਲਸਿਲਾ ਹੋਰ ਕਿੰਨੇ ਕੁ ਸਰੀਰਾਂ ਤੱਕ ਜਾਏਗਾ। ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਹਾਰੀ। ਭਾਈ ਸਾਹਿਬ ਕਹਿੰਦੇ ਨੇ, ਸਤਿਗੁਰੂ ਜਵਾਬ ਦਿੰਦੇ ਨੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਅਗੰਮ ਅਗੋਚਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪਣੀ ਰਸਨਾ ਤੇ ਤੋਂ ਬੋਲੇ, ਕਹਿ ਲੱਗੇ ਇਹ ਸੰਸਾਰ ਦੇ ਲੋਕੋ ਆਪਣੇ ਪ੍ਰਸ਼ਨ ਦਾ ਜਵਾਬ ਮੇਰੇ ਤੋਂ ਸੁਣੋ, ਤੁਹਾਨੂੰ ਦੱਸਦਾ। ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਆਖਿਆ ਜੁਗ ਜੁਗ ਸਤਿਗੁਰੂ ਧਰੇ ਅਵਤਾਰੀ। ਇਤਿਹਾਸਕਾਰ ਟੀਕਾਕਾਰ ਇਹਦੇ ਅਰਥ ਕਰਦੇ ਨੇ ਜੁਗ ਤੋਂ ਭਾਵ ਦੋ, ਦੋ ਜਮਾ ਦੋ ਚਾਰ ਵਾਰੀ ਹਾਲੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਜੋਤ ਚਾਰ ਸਰੀਰਾਂ ਵਿੱਚ ਹੋਰ ਆਏ। ਖਿਆਲ ਕਰਿਓ, ਅੱਜ ਬੇਨਤੀ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਹੀ ਕਰਨੀ। ਸਤਿਗੁਰਾਂ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਖ਼ਤ ਤੇ ਬੈਠੇ, ਤੇ ਸੰਸਾਰ ਨੂੰ ਉਹ ਸਿਧਾਂਤ ਬਖਸ਼ਿਸ਼ ਕੀਤਾ। ਦੁਨੀਆਂ ਨੇ ਵੇਖਿਆ, ਕਈਆਂ ਨੇ ਸ਼ੰਕਾ ਵੀ ਕੀਤਾ ਕਿ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਸਤਿਗੁਰਾਂ ਵਾਲਾ ਜਿਹੜੀ ਪਰੰਪਰਾ ਚੱਲਦੀ ਸੀ ਸ਼ਾਇਦ ਉਸ ਨੂੰ ਤਬਦੀਲ ਕਰ ਦਿੱਤਾ। ਪਰ ਗੁਰੂ ਕੇ ਸਾਰੇ ਉਹ ਨਹੀਂ, ਗੁਰੂ ਨੇ ਹਮੇਸ਼ਾ ਹੀ ਜੋ ਰੂਪ ਇੱਕ ਹਨ ਬਸ ਸਾਨੂੰ ਸਮਝਾਇਆ। ਭਗਤੀ ਤੇ ਸ਼ਕਤੀ ਦੋਵਾਂ ਦਾ ਸੁਮੇਲ ਸਤਿਗੁਰਾਂ ਨੇ ਕੀਤਾ, ਔਰ ਇਹ ਸ਼ਕਤੀ ਤੇ ਭਗਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਹਦੇ ਬਾਰੇ ਕਹਿ ਕੇ ਗਏ ਨੇ, ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਖੇਜੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਭਗਤੀ ਤੇ ਸ਼ਕਤੀ ਨੂੰ ਇਕੱਤਰ ਕਰਕੇ ਆਖਿਆ ਕਿ ਗੁਰਸਿੱਖ ਭਗਤੀ ਕਰੇਗਾ। ਪਰ ਇਹਨਾਂ ਚੇਤੇ ਰੱਖਣਾ, ਸ਼ਕਤੀ ਨੂੰ ਭਗਤੀ ਦੇ ਅਧੀਨ ਕੀਤਾ ਹੈ, ਭਗਤੀ ਦੇ ਅਧੀਨ ਹੈ ਸ਼ਕਤੀ, ਸ਼ਕਤੀ ਦੇ ਅਧੀਨ ਭਗਤੀ ਨਹੀਂ ਰੱਖੀ। ਔਰ ਕਿਹਾ ਜਿਹੜਾ ਬੰਦਗੀ ਕਰੇਗਾ ਉਹ ਅਸਲ ਮਾਇਨਿਆਂ ਵਿੱਚ ਪਰਉਪਕਾਰੀ ਹੋਵੇਗਾ। ਉਹਦੇ ਹੱਥ ਵਿੱਚ ਪਕੜੀ ਮਾਲਾ ਜੇ ਕਿਸੇ ਦਾ ਭਲਾ ਕਰ ਰਹੀ ਹੋਵੇਗੀ, ਤੇ ਸੱਚ ਜਾਣਨਾ ਉਹਦੇ ਹੱਥ ਵਿੱਚ ਪਕੜੀ ਹੋਈ ਤੇਗ ਵੀ ਕਿਸੇ ਦਾ ਭਲਾ ਜ਼ਰੂਰ ਕਰ ਰਹੀ ਹੋਵੇ। ਇਹ ਗੁਰੂ ਸਾਹਿਬ ਜੀ ਨੇ ਗੁਰੂ ਕੇ ਸਵਾਰੋ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਚਨਾ ਕਰਵਾਈ, ਔਰ ਉਸ ਰਚਨਾ ਨੂੰ ਕਰਦਿਆਂ ਧਿਆਨ ਰੱਖਿਆ ਇਹ ਉਸਾਰੀ ਕਿਹਨਾਂ ਤੋਂ ਕਰਵਾਈ ਜਾਏ। ਇਤਿਹਾਸ ਦਾ ਵਚਨ ਹੈ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਸਰੀਰਾਂ ਨੂੰ ਚੁਣਿਆ, ਇੱਕ ਬਾਬਾ ਬੁੱਢਾ ਸਾਹਿਬ ਤੇ ਦੂਸਰੇ ਭਾਈ ਗੁਰਦਾਸ ਸਾਹਿਬ। ਇਹਨਾਂ ਦੋਨਾਂ ਸਰੀਰਾਂ ਰਾਹੀਂ ਗੁਰੂ ਕੇ ਸਵਾਰੋ ਇਸ ਪਵਿੱਤਰ ਤਖਤ ਦੀ ਜਿਹੜੀ ਇਹ ਸਾਜਨਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਤੇ ਇਤਿਹਾਸ ਦਾ ਬੋਲ ਹੈ ਕਹਿ ਲਗੇ ਬੁੱਢਾ ਔਰ ਗੁਰਦਾਸ ਬਣਾਇਓ ਕਿਸੇ ਰਾਜ ਨਾ ਹੱਥ ਲਗਾਇਓ। ਇਹਦਾ ਮਤਲਬ ਹੈ ਹੋਰ ਕਿਸੇ ਮਿਸਤਰੀ ਨੇ ਦੋਹਾਂ ਤੋਂ ਬਿਨਾਂ ਹੱਥ ਨਹੀਂ ਲਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਤਿਗੁਰਾਂ ਨੇ ਸਿਰਜਣਾ ਕੀਤੇ ਇੱਥੇ ਹੀ, ਫਿਰ ਜਿੱਥੇ ਸਾਡੀ ਕੀਰਤਨ ਪਰੰਪਰਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਗੁਰੂ ਕੇ ਸਵਾਰੋਂ ਆਰੰਭ ਹੋਈ, ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਰਬਾਬ ਮਰਦਾਨਾ ਜੀ ਨੇ ਵਜਾਈ ਤੇ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਮਤ ਦਾ ਪ੍ਰਕਾਸ਼ ਕੀਤਾ। ਕੀਰਤਨ ਦੀ ਅਮੋਲਕ ਦਾਤ ਰਾਹੀਂ ਕਈਆਂ ਤਪਦੇ ਹਿਰਦਿਆਂ ਨੂੰ ਸਦਾ ਲਈ ਠਾਰਿਆ। ਉਸੇ ਕੀਰਤਨ ਪਰੰਪਰਾ ਜਿਹੜੀ ਆ ਰਹੀ ਸੀ ਉਹ ਤਾਂ ਕਾਇਮ ਹੋ ਚੁੱਕੀ ਸੀ। ਅੱਜ ਗੁਰੂ ਕੇ ਸਵਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਹੋਈ ਹੈ, ਕੀਰਤਨ ਆਤਮਕ ਜੀਵਨ ਦਾ ਆਨੰਦ ਦਿੰਦਾ, ਕੀਰਤਨ ਆਤਮਕ ਜੀਵਨ ਦਾ ਤੁਰਾ ਹੈ, ਕੀਰਤਨ ਆਤਮਕ ਗੁਰੂ ਕੇ ਸਵਾਰੋ ਰਹਿਮਤਾਂ ਜੀਵ ਨੂੰ ਪ੍ਰਦਾਨ ਕਰਦਾ। ਪਰ ਜੇ ਇਸ ਜ਼ਿੰਦਗੀ ਨੇ ਆਪਣੇ ਵਿੱਚ ਕਿਸੇ ਸਾਹਮਣੇ ਖਲੋਤੇ ਹੋਏ ਹੰਕਾਰੀ ਨੇ ਲਲਕਾਰ ਪਾਈ, ਜ਼ਾਲਮ ਨੇ ਲਲਕਾਰ ਪਾਈ, ਉਦੋਂ ਇਹਦੀਆਂ ਰਗਾਂ ਵਿੱਚ ਕੋਈ ਐਸੀ ਸਪਿਰਿਟ ਭਰਨੀ ਚਾਹੀਦੀ ਹੈ ਕਿ ਉਹ ਉਸ ਦਾ ਡਟਵਾਂ ਜਵਾਬ ਦੇ ਸਕੇ। ਸਤਿਗੁਰਾਂ ਨੇ ਫਿਰ ਕਹਿੰਦੇ ਨੇ ਢਾਡੀ ਜਿਹੜੇ ਸਨ ਉਹ ਆਪਣੇ ਦਰਬਾਰ ਵਿੱਚ ਲਿਆਂਦੇ। ਪਹਿਲੇ ਢਾਡੀ ਸੁਰ ਸਿੰਘ ਨਗਰ ਤੋਂ ਲਿਆਂਦੇ ਗਏ। ਔਰ ਇੱਕ ਹੋਰ ਬੇਨਤੀ ਕਰਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਬੰਨੀਆਂ, ਜਿਹੜਾ ਭਗਤੀ ਤੇ ਸ਼ਕਤੀ ਦਾ ਹੀ ਪ੍ਰਤੀਕ, ਜਿਸ ਦੀ ਬੇਨਤੀ ਪਹਿਲਾਂ ਕੀਤੀ। ਦੋ ਤਲਵਾਰਾਂ ਬੰਨੀਆਂ ਅਕਾਲ ਤਖ਼ਤ ਸਾਹਿਬ ਤੇ ਢਾਡੀ ਗੁਰੂ ਕੇ ਸਵਾਰੋਂ ਲੱਗੇ ਨੱਥਾ ਤੇ ਅਬਦੁੱਲਾ, ਉਹਨਾਂ ਨੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਢਾਡੀ ਵਾਰ ਪੜ੍ਹੀ ਤੇ ਸਤਿਗੁਰਾਂ ਨੂੰ ਇਹ ਬੋਲ ਕਹੇ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਰਖ ਬਖੀਰੀ ਦੀ, ਪੱਗ ਤੇਰੀ ਕੇ ਜਹਾਂਗੀਰ ਦੀ। ਸੰਕੇਤ ਦਿੱਤਾ ਗੁਰੂ ਹਰਗੋਬਿੰਦ ਸਾਹਿਬ, ਪੱਗ ਤੇਰੀ ਏ ਜਹਾਂਗੀਰ ਦੀ ਨਹੀਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰੂ ਕੇ ਸਵਾਰੋ ਢਾਡੀਆਂ ਨੇ ਆਪਣੀ ਢੱਡ ਰਾਹੀਂ ਸੂਰਮਿਆਂ ਦੀਆਂ ਵਾਰਾਂ ਗਾਉਣੀਆਂ ਆਰੰਭ ਕੀਤੀਆਂ। ਇੱਕ ਮੈਂ ਹੋਰ ਬੇਨਤੀ ਕਰਦਿਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚ ਜਿੱਥੇ 31 ਸ਼ੁੱਧ ਰਾਗ ਨੇ ਉੱਥੇ ਗੁਰੂ ਕੇ ਸਵਾਰੋ ਇੰਨੇ ਹੀ ਮਿਸ਼ਰਤ ਰਾਗ ਨੇ, ਕਹਿਣ ਤੋਂ ਭਾਵ ਦੋ ਰਾਗ ਇਕੱਠੇ। ਇਸ ਤੋਂ ਬਿਨਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 22 ਵਾਰਾਂ ਨੇ। ਇੱਕ ਵਾਰ ਦਾ ਅਸੀਂ ਕੀਰਤਨ ਸਵੇਰੇ ਸ਼ਰਾਵਣ ਕਰਦੇ ਹਾਂ, ਕੁਝ ਵਾਰਾਂ ਨੂੰ ਆਮ ਸਾਰੇ ਹੀ ਗੁਰਸਿੱਖ ਜਿਹੜੇ ਨੇ ਚੰਗੀ ਤਰ੍ਹਾਂ ਜਾਣਦੇ ਨੇ, ਜਿਵੇਂ ਆਸਾ ਜੀ ਦੀ ਵਾਰ, ਰਾਮਕਲੀ ਕੀ ਵਾਰ, ਸਤੇ ਬਲਵੰਡ ਜੀ ਦੀ ਵਾਰ, ਐਸੀਆਂ ਗੁਰੂ ਕੇ ਸਵਾਰੋ 22 ਵਾਰਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਨੇ। ਔਰ ਉਹ 22 ਵਾਰਾਂ ਤੇ 9 ਧੁਨੀਆਂ ਨੇ, 22 ਵਾਰਾਂ 9 ਧੁਨੀਆਂ ਤੇ ਗੁਰੂ ਕੇ ਸਵਾਰੋ ਗਾਈਆਂ ਗਈਆਂ। 9 ਧੁਨੀਆਂ ਨੇ ਉਹ ਸੂਰਮਿਆਂ ਨਾਲ ਸੰਬੰਧਿਤ ਨੇ, ਜਿਵੇਂ ਆਸਾ ਜੀ ਦੀ ਵਾਰ ਹੈ, ਉਸ ਕਿਹੜੀ ਧੁਨੀ ਵਿੱਚ ਹੈ? ਉਹ ਧੁਨੀ ਹੈ ਟੁੰਡੇ ਅਸ ਰਾਜੇ ਕੀ ਧੁਨੀ। ਅਸ ਇੱਕ ਰਾਜਾ ਹੈ, ਉਹ ਬੜੀ ਸੂਰਮ ਗਤੀ ਦੇ ਨਾਲ ਗੁਰੂ ਕੇ ਸਵਾਰ ਯੋਧਿਆਂ ਆਪਣੇ ਦੁਸ਼ਮਣਾਂ ਨਾਲ ਲੜਿਆ। ਜਿਵੇਂ ਸੂਰਮ ਗਤੀ ਨਾਲ ਲੜਿਆ, ਜਿਵੇਂ ਉਹਦੀ ਸੂਰਮ ਗਤੀ ਨੂੰ ਢਾਡੀਆਂ ਨੇ ਜਿਸ ਧੁਨ ਤੇ ਗੁਰੂ ਕੇ ਸਵਾਰਿਓ ਗਾਇਆ, ਸਤਿਗੁਰਾਂ ਨੇ ਕਿਹਾ ਉਸ ਧੁਨ ਤੇ ਇਸ ਵਾਰ ਨੂੰ ਲਾਇਆ ਜਾਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬੇਨਤੀ ਕਰ ਰਿਹਾ ਸਾ, ਢਾਡੀਆਂ ਨੇ ਵਾਰਾਂ ਗਾਈਆਂ। ਅੱਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਕਿਹਾ ਮੈਨੂੰ ਜਵਾਨੀ ਚਾਹੀਦੀ, ਸੁੰਦਰ ਘੋੜੇ ਚਾਹੀਦੇ ਨੇ, ਸ਼ਸਤਰ ਚਾਹੀਦੇ ਨੇ। ਕਈ ਸ਼ੰਕਾਵਾਦੀਆਂ ਨੇ ਉਸ ਵੇਲੇ ਸ਼ੰਕਾ ਵੀ ਕੀਤਾ ਵੀ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਸ਼ਾਇਦ ਪਹਿਲੀ ਵਾਰੀ ਸੁਣਨ ਨੂੰ ਤੇ ਕਹਿਣ ਨੂੰ ਪ੍ਰਾਪਤ ਹੋ ਰਹੀ। ਅੱਜ ਤੋਂ ਪਹਿਲਾਂ ਕਦੀ ਐਸਾ ਜ਼ਿਕਰ ਨਹੀਂ ਸੀ ਹੋਇਆ, ਪਰ ਸਤਿਗੁਰਾਂ ਨੇ ਕਿਹਾ ਨਹੀਂ, ਜਵਾਨੀ ਚਾਹੀਦੀ ਹੈ, ਘੋੜੇ ਚਾਹੀਦੇ ਨੇ, ਸ਼ਸਤਰ ਚਾਹੀਦੇ। ਗੁਰੂ ਕੇ ਸਵਾਰ ਸੂਰਮਿਆਂ ਨੇ ਆਪਣੀਆਂ ਜਵਾਨੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕੀਤੀਆਂ। ਸੁੰਦਰ ਸ਼ਸਤਰ ਹਜ਼ੂਰ ਦੇ ਚਰਨਾਂ ਵਿੱਚ ਗੁਰੂ ਕੇ ਸਵਾਰ ਅਰਪਣ ਕੀਤੇ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿਣਗੇ ਕਈ ਸ਼ੰਕਾਵਾਦੀ ਇੱਥੋਂ ਤੱਕ ਗੱਲ ਕਰਨ ਲੱਗੇ ਵੀ ਦੇਖੋ ਪਹਿਲੇ ਗੁਰੂ ਸਾਹਿਬ ਤਾਂ ਭਗਤੀ ਕਰਦੇ ਸਨ, ਇਹ ਕੀ ਕਰਦੇ ਨੇ, ਕੁੱਤੇ ਰੱਖ ਸ਼ਿਕਾਰ ਕਰ ਨੱਠਾ ਫਿਰੇ ਨਾ ਡਰੇ ਡਰਾਇਆ। ਪਾਤਸ਼ਾਹ ਘਰ ਆਉਂਦੇ ਪਹਿਲੇ ਸਤਿਗੁਰਾਂ ਦੇ ਘਰ ਪਾਤਸ਼ਾਹ ਆਉਂਦੇ ਸਨ, ਬਾਦਸ਼ਾਹ ਆਉਂਦੇ ਸਨ, ਪਰ ਇਹ ਤਾਂ ਦੂਸਰੀ ਰੋਹ ਰੀਤ ਇਹਨਾਂ ਨੇ ਸ਼ੁਰੂ ਕਰ ਦਿੱਤੀ। ਪਰ ਭਾਈ ਸਾਹਿਬ ਕਹਿੰਦੇ ਨੇ ਗੁਰੂ ਕੀ ਕਲਾ ਨੂੰ ਕੋਈ ਸ਼ੰਕਾਵਾਦੀ ਜਾਂ ਭੁਲੇਖੇ ਦਾ ਸ਼ਿਕਾਰ ਮਨੁੱਖ ਕਿਵੇਂ ਸਮਝ ਸਕਦਾ। ਗੁਰੂ ਕੇ ਸਵਾਰੋ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿੱਥੇ ਇਹ ਰਹਿਮਤਾਂ ਦਿੱਤੀਆਂ ਉੱਥੇ ਸਤਿਗੁਰਾਂ ਦੇ ਵੇਲੇ ਹੀ ਗੁਰੂ ਕੇ ਸਵਾਰੋ ਐਸੇ ਐਸੇ ਗੁਰਸਿੱਖ ਜਿਹੜੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਜਿਨ੍ਹਾਂ ਨੇ ਗੁਰਮਤ ਨੂੰ ਕਮਾਇਆ, ਗੁਰਮਤ ਨੂੰ ਹੰਡਾਇਆ, ਜਿਨ੍ਹਾਂ ਦਾ ਬੜਾ ਉੱਚਾ ਸੁੱਚਾ ਜੀਵਨ ਸੀ, ਉਹ ਵੀ ਸਤਿਗੁਰਾਂ ਦੇ ਵੇਲੇ ਚੜ੍ਹਾਈ ਕੀਤੇ। ਕਰੀਬ ਨਵਾਜ ਪਾਤਸ਼ਾਹ ਜੀ ਨੇ ਆਪ ਉਹਨਾਂ ਦੀਆਂ ਅਰਥੀਆਂ ਨੂੰ ਮੋਢਾ ਦੇ ਕੇ ਉਹਨਾਂ ਦੇ ਸੰਸਕਾਰ ਕੀਤੇ। ਉਹਨਾਂ ਵਿੱਚ ਬਾਬਾ ਬੁੱਢਾ ਸਾਹਿਬ, ਆਪ ਗੁਰੂ ਕੇ ਸਵਾਰੋ ਹਜ਼ੂਰ ਇਸ ਮਹਾਨ ਸ਼ਖਸੀਅਤ ਦਾ ਸੰਸਕਾਰ ਕਰਦੇ ਨੇ ਗੁਰੂ ਹਰਗੋਬਿੰਦ ਸਾਹਿਬ, ਤੇ ਇਤਿਹਾਸ ਦਾ ਬੋਲ ਹੈ। ਦੇਖੋ ਹੱਥ ਵਿੱਚ ਸ਼ਸਤਰ ਹੈ, ਯੋਧੇ ਨੇ, ਸੂਰਮੇ ਨੇ, ਪਰ ਕਿੰਨਾ ਮਨ ਗੁਰੂ ਕੇ ਸਵਾਰੋ ਲਚਕਦਾਰ ਤੇ ਪਰਉਪਕਾਰੀ ਹੈ, ਕਿੰਨਾ ਦਿਆਲੂ ਹੈ ਮਨ। ਜਦੋਂ ਸੰਸਕਾਰ ਕਰ ਰਹੇ ਨੇ ਤੇ ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਹੈ, ਚਿਖਾ ਪਰ ਜਬ ਧਰੀ ਸਾਹਿਬ ਬੁੱਢੇ ਦੇ, ਜਦੋਂ ਚਿਖਾ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਸਰੀਰ ਰੱਖਿਆ ਗਿਆ, ਦੇਹ ਰੱਖੀ ਗਈ ਸੰਸਕਾਰ ਵਾਸਤੇ, ਹਰਗੋਬਿੰਦ ਕੇ ਨੈਣ ਤੇ ਨਿਕਸਿਓ ਨੀਰ ਅਸਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਵਿੱਚ ਜਲ ਭਰ ਆਇਆ। ਸਿੱਖਾਂ ਨੇ ਪੁੱਛਿਆ ਮਹਾਰਾਜ ਨੇਤਰਾਂ ਵਿੱਚ ਜਲ ਕਿਉਂ ਭਰ ਆਇਆ? ਹਜ਼ੂਰ ਕਹਿਣ ਲੱਗੇ ਨਹੀਂ, ਇਹ ਕੋਈ ਮੋਹ ਦੀ ਗੱਲ ਨਹੀਂ, ਅਸਲ ਵਿੱਚ ਬਾਬੇ ਬੁੱਢੇ ਵਰਗਾ ਮੁੱਦਤਾਂ ਬਾਅਦ ਕਿਰੇ ਮਾਲਕ ਕਿਰਪਾ ਕਰਦਾ ਤੇ ਸਵੰਤੀ ਬੂੰਦ ਵਾਂਗੂ ਕੋਈ ਵਿਰਲਾ ਹੀ ਸੰਸਾਰ ਤੇ ਆਉਂਦਾ। ਬਾਬਾ ਬੜੀ ਕਮਾਈ ਵਾਲਾ ਗੁਰੂ ਕੇ ਸਵਾਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਉਸ ਜੀਵਨ ਦੇ ਮਾਲਕ ਬਣਾਇਆ ਜਿਹੜਾ ਜੀਵਨ ਸਵੈਮਾਨ ਤੇ ਚੜ੍ਹਦੀ ਕਲਾ ਵਿੱਚ ਬਤੀਤ ਕਰਨ ਲਈ ਕਰਕੇ ਅਸੀਂ ਸੰਸਾਰ ਤੇ ਗੁਰੂ ਕੇ ਸਵਾਰਿਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਗੁਰੂ ਘਰ ਦੇ ਬੋਲ ਵਾਲਿਆਂ ਦੇ ਵਾਰਸ ਬਣ ਸਕੇ। ਅੱਜ ਦਾ ਦੀਵਾਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਵਿੱਤਰ ਮਹਾਨ ਕਰਨੀ ਨਾਮੇ ਨੂੰ ਸਮਰਪਿਤ ਹੈ। ਆਪ ਜੀ ਗੁਰੂ ਕੇ ਸਵਾਰੇ ਰੋਜ਼ ਪਿਆਰ ਸਹਿਤ ਸਿਮਰਨ ਅਭਿਆਸ ਨਾਮ ਵਿੱਚ ਜੁੜਦੇ ਹੋ, ਸਤਿਕਾਰਯੋਗ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਬੜੇ ਪਿਆਰ ਸਹਿਤ ਆਪ ਜੀ ਨੂੰ ਗੁਰੂ ਘਰ ਦੇ ਸੇਵਾਦਾਰ, ਮੁੱਖ ਸੇਵਾਦਾਰ ਸਿਮਰਨ ਨਾਲ ਜੋੜਦੇ ਨੇ। ਸਤਿਗੁਰੂ ਮਿਹਰ ਕਰਨ, ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਰੱਖਣ। ਵਾਹਲਾ ਸਭ ਦਾ ਧੰਨਵਾਦ, ਕੋਟਾਨਕੋਟ ਧੰਨਵਾਦ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਮੂਹ ਪ੍ਰਬੰਧਕਾਂ ਦਾ, ਭਾਈ ਦਲਜੀਤ ਸਿੰਘ ਦੀ, ਸਰਦਾਰ ਜਸਵੀਰ ਸਿੰਘ ਜੀ ਬੋਪਾਰੇ, ਹੋਰ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਵਾਏ, ਸਤਿਕਾਰਯੋਗ ਗਿਆਨੀ ਅਮਨਦੀਪ ਸਿੰਘ ਜੀ ਜਿਹੜੇ ਪਿਆਰ ਸਹਿਤ ਇਸ ਸਥਾਨ ਤੇ ਗੁਰੂ ਘਰ ਦੀ ਗੁਰੂ ਕੇ ਸਵਾਰਿਓ ਸੇਵਾ ਨਿਭਾਉਂਦੇ ਨੇ, ਮਾਲਕ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ ਕਰ ਦੇਣਾ। ਪਿਆਰ ਸਹਿਤ ਗੁਰਫਤਿਹ ਦੀ ਸਾਂਝ ਪਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।